ਗੁਰੂ ਰੂਪ ਸਾਧ ਸੰਗਤ ਜੀਓ, ਸਨੇਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮਹਾਂਵਾਕ ਗਾਲਬਨ ਚਾਰ ਪਦਿਆਂ ਦੇ ਚ ਹੈ, ਚਾਰ ਛੰਦਾਂ ਦੇ ਚ ਹੈ। ਇਸ ਵਾਸਤੇ ਬਹੁਤ ਲੰਬਾ ਚੌੜਾ ਖੁਲਾਸਾ ਕਰਨਾ ਅਤੇ ਕਠਨ। ਪਹਿਲਾ ਜੋ ਪਦਾ ਹੈ, ਇਸ ਵਿੱਚ ਜੋ ਕੇਂਦਰੀ ਖਿਆਲ ਮੇਰੇ ਪਾਤਸ਼ਾਹ ਨੇ ਦਿੱਤਾ, ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਸਮਾਜਿਕ ਸੰਬੰਧਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਬੱਚੇ ਦੇ ਜਨਮ ਸਮੇਂ ਅਗਰ ਮਾਂ ਮਰ ਜਾਂਦੀ ਹੈ, ਸ਼ਮਾ ਕਰਨੀ, ਪਿਓ ਮਰ ਜਾਂਦਾ ਹੈ, ਇਸ ਬੱਚੇ ਦਾ ਜੀਵਣਾ ਔਖਾ ਹੋਏਗਾ, ਕਠਿਨ ਹੋਏਗਾ। ਅਗਰ ਭਰਾ ਵੀ ਨਹੀਂ ਹੈ, ਭੈਣ ਵੀ ਨਹੀਂ ਹੈ, ਔਖਾ ਹੋਏਗਾ। ਜਨਮ ਦੇ ਸਮੇਂ ਮਨੁੱਖੀ ਬੱਚੇ ਨੂੰ ਮਾਂ ਬਾਪ ਚਾਹੀਦੇ ਹਨ। ਫਿਰ ਸੰਬੰਧ ਸਿਰਫ ਇੱਥੇ ਹੀ ਨਹੀਂ ਪੂਰੇ ਆਉਂਦੇ, ਫਿਰ ਭੈਣ ਵੀ ਚਾਹੀਦੀ ਹੈ, ਭਰਾ ਵੀ ਚਾਹੀਦਾ, ਫਿਰ ਮਿੱਤਰ ਵੀ ਚਾਹੀਦੇ ਨੇ। ਸਮਾਪਤੀ ਇੱਥੇ ਨਹੀਂ ਆਉਂਦੀ, ਫਿਰ ਪਤਨੀ ਵੀ ਚਾਹੀਦੀ ਹੈ, ਬੱਚੇ ਵੀ ਚਾਹੀਦੇ। ਅਗਰ ਇਸਤਰੀ ਦਾ ਰੂਪ ਹੈ, ਉਸ 'ਤੇ ਵੀ ਇਹੀ ਨਿਯਮ ਲਾਗੂ ਹੁੰਦਾ, ਉਹਨੂੰ ਵੀ ਮਾਤਾ ਪਿਤਾ ਚਾਹੀਦੇ ਨੇ, ਉਹਨੂੰ ਵੀ ਬਿਰਾ ਚਾਹੀਦਾ, ਉਹਨੂੰ ਵੀ ਪਤੀ ਚਾਹੀਦਾ। ਇੱਕ ਉਮਰ ਐਸੀ ਆ ਗਈ, ਆ ਜਾਂਦੀ ਹੈ, ਉਦੋਂ ਮਾਂ ਬਾਪ ਦੀ ਮੰਗ ਢਿੱਲੀ ਪੈ ਜਾਂਦੀ ਹੈ, ਪਤੀ ਦੀ ਮੰਗ ਪ੍ਰਬਲ ਹੋ ਜਾਂਦੀ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਗ। ਹੁਣ ਇਸ ਬਾਲੀ ਨੂੰ, ਇਸ ਜਵਾਨ ਬੱਚੀ ਨੂੰ ਭਤਾਰ ਚਾਹੀਦਾ, ਪਤੀ ਚਾਹੀਦਾ, ਜੰਮਦਿਆਂ ਮਾਂ ਬਾਪ ਚਾਹੀਦੇ ਨੇ, ਭਰਾ ਚਾਹੀਦਾ, ਕਿਸ 'ਤੇ ਮਾਣ ਕਰੇਗੀ, ਭੈਣ ਚਾਹੀਦੀ ਹੈ, ਕਿਸ ਦੇ ਅੱਗੋਂ ਦਿਲ ਖੋਲੇਗੀ, ਸਹੇਲੀ ਚਾਹੀਦੀ ਹੈ, ਕਿਹਦੇ ਅੱਗੋਂ ਰਾਜ ਉਗਲੇਗੀ। ਫਿਰ ਹੁਣ ਪਤੀ ਚਾਹੀਦਾ, ਪਤੀ ਨਾਲ ਹੀ ਪਿਆਸ ਨਹੀਂ ਬੁਝਦੀ, ਹੁਣ ਬੱਚੇ ਚਾਹੀਦੇ, ਪੁੱਤਰ ਚਾਹੀਦਾ, ਬੱਚੇ ਚਾਹੀਦੇ। ਮਨੁੱਖ ਸਮਾਜਿਕ ਪ੍ਰਾਣੀ ਹੈ, ਸਮਾਜਿਕ ਰਿਸ਼ਤਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ, ਨਹੀਂ ਰਹਿ ਸਕਦਾ। ਇਹਨੂੰ ਇਹ ਸਾਰੇ ਸੰਬੰਧ ਚਾਹੀਦੇ ਨੇ, ਉਹੜੇ ਆਪਣੇ ਪਿਆਰ ਦੀ ਤ੍ਰਿਪਤੀ ਇਹਨਾਂ ਸਾਰੇ ਸੰਬੰਧਾਂ ਦੇ 'ਚ ਵਕਤ ਦੇ ਨਾਲ ਨਾਲ ਕਰਦਾ ਹੈ। ਇੱਕ ਤੇ ਇਹ ਪਹਿਲੂ, ਪਰ ਜਿਤਨੇ ਸਮਾਜਿਕ ਸੰਬੰਧ ਨੇ, ਲੰਬਾ ਚੌੜਾ ਸਿਲਸਿਲਾ ਬਣ ਜਾਂਦਾ ਹੈ, ਨਾਨਕੇ ਨੇ, ਫਿਰ ਦਾਦਕੇ ਨੇ, ਫਿਰ ਸਹੁਰੇ ਨੇ, ਇਹਨਾਂ ਸੰਬੰਧਾਂ ਵਿੱਚ ਐਸਾ ਹੁੰਦਾ ਹੈ, ਵਾਰੀ ਵਾਰੀ ਟੁੱਟਦੇ ਨੇ। ਮੈਂ ਟੁੱਟ ਗਿਆ ਤਾਂ ਸਾਰੇ ਸੰਬੰਧ ਟੁੱਟ ਜਾਂਦੇ ਨੇ, ਅਤੇ ਮੇਰਾ ਕੋਈ ਸੰਬੰਧੀ ਟੁੱਟ ਗਿਆ ਤਾਂ ਇੱਕ ਸੰਬੰਧ ਤੇ ਟੁੱਟ ਗਿਆ। ਉਮੀਦ ਹੈ ਗੱਲ ਪਕੜਦੇ ਚਾਹੀ, ਮੈਂ ਆਪਣੇ ਤੋਂ ਸ਼ੁਰੂ ਕਰਾਂ, ਮੈਂ ਹੀ ਟੁੱਟ ਗਿਆ, ਖਤਮ ਹੋ ਗਿਆ, ਤਾਂ ਫਿਰ ਮੇਰੇ ਸਾਰੇ ਸੰਬੰਧ ਖਤਮ ਹੋ ਗਏ ਜਿੰਨੇ ਸਨ। ਜਾਂ ਸੰਬੰਧੀਆਂ ਦੇ 'ਚੋਂ ਕੋਈ ਟੁੱਟ ਗਿਆ ਤਾਂ ਵੀ ਇੱਕ ਅੱਧ ਸੰਬੰਧ ਟੁੱਟੇਗਾ। ਸਮਾਜਿਕ ਰਿਸ਼ਤੇ ਟੁੱਟਦੇ ਨੇ, ਜੁੜਦੇ ਨੇ, ਟੁੱਟਦੇ ਨੇ, ਦੋ ਰੂਪਾਂ 'ਚ ਟੁੱਟਦੇ ਨੇ। ਇੱਕ ਤਾਂ ਸਦੀਵੀ ਟੁੱਟ ਜਾਂਦਾ, ਮੌਤ ਆ ਗਈ, ਇਹਨਾਂ ਸੰਬੰਧੀਆਂ ਦੇ 'ਚੋਂ ਕੋਈ ਚਲਾਣਾ ਕਰ ਗਿਆ, ਕਹਿਣ ਦੇਣਾ ਮੈਂ ਮਾਫ਼ੀ ਮੰਗ ਲਵਾਂ, ਪਿਤਾ ਚਲਣਾ ਕਰ ਗਏ, ਮਾਂ ਨਹੀਂ ਰਹੀ। ਫਰੀਦਾ ਕਿੱਥੇ ਤੇਡੇ ਮਾਪਿਆਂ, ਯਾਦ ਤੇ ਕਰ ਰਹੇ ਨੇ ਫਰੀਦ ਵੀ। ਫਰੀਦਾ ਕਿੱਥੇ ਤੇਡੇ ਮਾਪਿਆਂ, ਜਿੰਨੀ ਤੂੰ ਜਣਿਆ ਤੈਂ ਪਾਸੇ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਆ। ਕਿੱਥੇ ਨੇ ਮਾਂ, ਕਿੱਥੇ ਗਏ ਪਿਤਾ? ਸੰਬੰਧ ਵਾਰੀ ਵਾਰੀ ਟੁੱਟਦੇ ਨੇ। ਮੈਂ ਟੁੱਟ ਗਿਆ ਤਾਂ ਸਾਰੇ ਸੰਬੰਧ ਟੁੱਟਦੇ ਨੇ, ਨਹੀਂ ਤੇ ਵਾਰੀ ਵਾਰੀ ਸੰਬੰਧ ਟੁੱਟਦੇ ਨੇ। ਕੁਛ ਨਵੇਂ ਜੁੜਦੇ ਨੇ, ਕੁਛ ਪੁਰਾਣੇ ਟੁੱਟਦੇ ਨੇ। ਮਾਂ ਬਾਪ ਰੁਖਸਤ ਹੋ ਗਏ ਨੇ, ਪੁੱਤਰ ਪੋਤਰੇ ਪੜਪੋਤਰੇ ਆ ਗਏ ਨੇ। ਕੁਝ ਰਿਸ਼ਤੇ ਟੁੱਟਦੇ ਨੇ, ਕੁਛ ਜੁੜਦੇ ਨੇ। ਇਹਨੂੰ ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਨੇ ਜਿਸ ਢੰਗ ਨਾਲ ਬਿਆਨ ਕੀਤਾ ਹੈ, ਇਹ ਵੀ ਸੁਣੋ। ਸਰੀਰ ਚੁੰਕੇ ਇਹ ਉੱਪਰ ਖਲੜੀ ਚਮੜੇ ਦੀ, ਚਮੜਾ ਸਕਿਨ। ਰਵਿਦਾਸ ਕਹਿੰਦੇ ਨੇ ਚਮਰਠਾ ਗਾਂਠ ਨ ਜਨਈ, ਇਸ ਸਰੀਰ ਨੂੰ ਜੁੱਤੀ ਕਹਿੰਦੇ ਨੇ ਉਹਨਾਂ ਦੇ ਆਪਣੇ ਕਹਿਣ ਦਾ ਢੰਗ। ਭਾਵੇਂ ਮਨੁੱਖ ਬ੍ਰਹਮ ਗਿਆਨੀ ਹੋ ਜਾਏ, ਉਸਦਾ ਪੇਸ਼ਾ ਬ੍ਰਹਮ ਗਿਆਨ ਦੇ 'ਚ ਵੀ ਬੋਲਦਾ ਹੈ। ਕਬੀਰ ਬ੍ਰਹਮ ਗਿਆਨੀ ਨੇ, ਪਰ ਉਹਨਾਂ ਦੇ ਬ੍ਰਹਮ ਗਿਆਨ ਦੇ 'ਚ ਵੀ ਜੁਲਾਹਾਪਨ ਝਲਕਦਾ ਹੈ। ਉਹ ਕਹਿੰਦੇ ਨੇ ਕੋਰੀ ਕੋ ਕਾਹੂ ਮਰਮ ਨਾ ਜਾਣਾ। ਪਤਾ ਕੋਰੀ ਕਿਸ ਨੂੰ ਕਹਿੰਦੇ ਨੇ? ਜੁਲਾਹੇ ਨੂੰ, ਜੁਲਾਹਾ। ਕੋਲੀ ਨਹੀਂ, ਲੱਲੇ ਨਾਲ ਨਹੀਂ ਹੈ, ਰਾਹ ਨਾਲ। ਕੋਰੀ ਰਾਜਸਥਾਨ, ਯੂਪੀ, ਮੱਧ ਭਾਰਤ ਵਿੱਚ ਜੁਲਾਹਿਆਂ ਨੂੰ ਕੋਰੀ ਕਹਿੰਦੇ ਨੇ। ਇਹ ਕੋਰੀਆਂ ਦਾ ਮਹੱਲ ਹੈ, ਜੁਲਾਹਿਆਂ ਦਾ ਮਹੱਲ ਹੈ, ਕੋਰੀ। ਬਨਾਰਸ ਦੇ ਵਾਸੀ ਸਨ ਕਬੀਰ, ਕੋਰੀ ਕਹਿੰਦੇ ਨੇ ਜੁਲਾਹੇ ਨੂੰ। ਕਬੀਰ ਕਹਿੰਦੇ ਨੇ ਮੈਨੂੰ ਕੋਰੀ ਕਹਿ ਕੇ ਪੰਡਦੇ ਪਏ, ਜੁਲਾਹਾ ਜੁਲਾਹਾ ਸ਼ੂਦਰ। ਉਹ ਪਰਮਾਤਮਾ ਵੀ ਤੇ ਕੋਰੀ ਹੈ, ਬਹੁਤ ਵੱਡਾ ਜੁਲਾਹਾ ਹੈ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਸਭ ਜਗ ਆਨ ਤਨ ਆਇਓ ਤਾਣਾ। ਮੈਂ ਤੇ ਥੋੜਾ ਜਿਹਾ ਤਾਣਾ ਪੇਟਾ ਤੜਦਾ, ਉਹਨੇ ਵੇਖੋ ਕਿਤਨਾ ਤਾਣਾ ਤਣਿਆ ਹੋਇਆ, ਕਿੰਨਾ ਤਾਣਾ ਤਣਿਆ। ਮੈਂ ਤੇ ਮਾਮੂਲੀ ਜੁਲਾਹਾ, ਉਹ ਕਿਤਨਾ ਵੱਡਾ ਜੁਲਾਹਾ। ਤੇ ਮੈਂ ਤੇ ਛੋਟਾ ਮੋਟਾ ਸ਼ੂਦਰ ਹੋਵਾਂਗਾ, ਉਹ ਕਿਤਨਾ ਵੱਡਾ ਸ਼ੂਦਰ। ਤੁਸੀਂ ਜੁਲਾਹੇ ਨੂੰ ਸ਼ੂਦਰ ਕਹੀ ਜਾਂਦੇ ਹੋ। ਹੁਣ ਇਸ ਤਰ੍ਹਾਂ ਦੇ ਬੋਲ ਕੋਈ ਜੁਲਾਹਾ ਕਹਿ ਸਕਦਾ? ਜੁੱਤੀਆਂ ਗੰਢਣ ਵਾਲਾ ਇਹ ਕਹਿ ਸਕਦਾ ਹੈ, ਚਮਰਠਾ ਗਾਂਠ ਨਾ ਜਨਈ ਭਗਤ ਰਵਿਦਾਸ। ਮੈਂ ਜੁੱਤੀ ਗੰਢਣਾ ਨਹੀਂ ਜਾਣਦਾ। ਚਮਰਠਾ ਗਾਂਠ ਨਾ ਜਨਈ, ਮੈਂ ਇਹ ਜੁੱਤੀ ਗੰਢਣੇ ਨਹੀਂ ਜਾਣਦਾ। ਲੋਕ ਗਠਾਵੇਂ ਪਨਹੀ, ਇਹ ਜਿਹੜੀ ਦੁਨੀਆ ਇਹ ਲੋਕ ਨੇ ਨਾ, ਇਹ ਗੰਢਦੇ ਨੇ, ਇਹ ਗੰਢਾਉਂਦੇ ਨੇ, ਆਪਾਂ ਨਹੀਂ ਗੰਢਦੇ, ਲੋਕੀ ਗੰਢਦੇ ਨੇ। ਲੋਕੀ ਆਪਣੀਆਂ ਜੁੱਤੀਆਂ ਗੰਢਾਉਂਦੇ ਰਹਿੰਦੇ ਨੇ, ਪੜਦੇ ਹੀ ਰਹਿੰਦੀ ਹੈ, ਗੰਢਾਉਂਦੇ ਰਹਿੰਦੇ ਨੇ, ਆਪਾਂ ਨਹੀਂ ਗੰਢਦੇ। ਕਿਉਂ? ਲੋਕ ਗੰਠ ਗੰਠ ਖੜਾ ਬਿਗੋਚਾ, ਹਉ ਬਿਨ ਗੰਠੇ ਜਾਏ ਪਹੁੰਚਾ। ਲੋਕ ਗੰਢ ਗੰਢ ਕੇ ਖੱਜਲ ਖੁਆਰ ਹੋ ਰਹੇ ਨੇ। ਅਗਰ ਸਰੀਰ ਜੁੱਤੀ ਹੈ ਤਾਂ ਬਾਕੀ ਸਰੀਰ ਵੀ ਜੁੱਤੀ ਹੈ। ਕਦੀ ਪਿਓ ਨਾਲ ਟੁੱਟਦੀ ਹੈ ਤਾਂ ਫਿਰ ਜੋੜਦੇ ਹਾਂ, ਕਦੀ ਭਰਾ ਨਾਲ ਟੁੱਟਦੀ ਹੈ ਤਾਂ ਫਿਰ ਜੋੜਦੇ ਹਾਂ, ਕਦੀ ਪਤਨੀ ਨਾਲ ਰੁਸੇਵਾਂ ਹੋ ਗਿਆ ਟੁੱਟਦੀ ਹੈ ਫਿਰ ਜੋੜਦੇ ਹਾਂ, ਕਦੀ ਪਤੀ ਨਾਲ ਟੁੱਟ ਜਾਂਦੀ ਹੈ ਰੁਸੇਵਾਂ ਹੋ ਜਾਂਦਾ ਝਗੜਾ ਹੋ ਜਾਂਦਾ ਫਿਰ ਜੋੜਦੇ ਹਾਂ, ਕਦੀ ਬੱਚਿਆਂ ਨਾਲ ਟੁੱਟਦੀ ਹੈ ਤਾਂ ਜੋੜਦੇ ਹਾਂ, ਕਦੀ ਮਿੱਤਰਿਆਂ ਨਾਲ ਜੋ ਹੈ ਟੁੱਟਦੀ ਹੈ ਤਾਂ ਜੋੜਦੇ ਹਾਂ, ਕਦੀ ਬਗੌਰ ਮੁਤਾਲਾ ਕਰਨਾ ਸਾਰੀ ਜ਼ਿੰਦਗੀ ਟੁੱਟਦੇ ਹਾਂ ਅਤੇ ਜੋੜਦੇ ਹਾਂ, ਇਸੇ 'ਚ ਹੀ ਲੰਘ ਜਾਂਦੀ ਹੈ। ਇੱਕ ਨਾਲ ਟੁੱਟੀ ਜੋੜੋ, ਫਿਰ ਦੂਜੇ ਨਾਲ ਟੁੱਟੀ ਜੋੜੋ, ਫਿਰ ਤੀਜੇ ਨਾਲ ਟੁੱਟੀ ਜੋੜੋ। ऐसा केरा घर है जिथे वक्ती तौर ते तनाव नहीं पैदा होंदा ते जिथे वक्ती तौर ते रिश्तियां च फर्क नहीं पैंदा, एक घर भी नहीं है। परामा च मन मुटाव हो जाता है, प्यो पुत्र दे च मन मुटाव हो जाता है, पति पत्नी च मन मुटाव हो जाता है, भैन भरा दे च मन मुटाव हो जाता है, दो मित्रां दे च मन मुटाव हो जाता है। जुत्ती पाट गई फिर गंढदे हैं। हुण रविदास कहिंदे ने लोग गंठ गंठ खरा बिगोचा, सारी जिंदगी पाट दी है जुत्ती, गंढ गंढ के लोकी खुआर हो जाते हैं, थक जाते हैं। एक नल टुटी गंढो, दूजे नल टुटी गंढो, तीजे नल टुटी गंढो, सारा समा इसे ही बर्बाद हो जाता है। लोग गंठ गंठ खरा बिगोचा, हो बिन गंठे जाए पहोचा। आपां कदी गंढण की कोशिश ही नहीं की थी। क्यों? टुटी नहीं कदी, कदी टुटी नहीं। तोरी न टूटे छोरी न छूटे, ऐसी माधो खिंच तनी। इसनों जिस ढंग नाल गुरु अर्जन देव जी महाराज ने इस पावन पवित्र वाक दे बयान किया है, ठीक है। टीकाकारा ने की लिखे है, पढ़े ने टीके, मैं एक टीका दूजे नाल मेल नहीं खांदा। फरीदकोटियां दा टीका भाई वीर सिंह नाल मेल नहीं खांदा, भाई वीर सिंह दा टीका प्रिंसिपल साहिब सिंह नाल मेल नहीं खांदा, प्रिंसिपल साहिब सिंह दा टीका नवे आए टीके ज्ञानी हरबंस सिंह नाल मेल नहीं खांदा, ते ज्ञानी हरबंस सिंह दा टीका निर्मलिया उदासियां नाल मेल नहीं खांदा। ते फिर किनू सही आखोगे? सारे सही ने। सागर विचों जिहड़ा जिहड़े कोने चो मोती कढ़ के ले आया, ठीक, जो जितना गहराई च चला गया उन्हें सागर की उतनी गहराई की गल की है, चूंकि सागर की कीती है, गुरबाणी की कीती है, सारे ठीक ने। पर ये तर्क बेमैनी हो जाती है, ये अर्थ टीके दे च नहीं ने। तो सवाल पैदा होंदा है किहड़े टीके च नहीं ने? टीके तो सारे वख वख ने। मेरे ख्याल च 35-40 टीके होणगे जपजी साहब दे। कुछ तो गुरमुखा ने किते ने, गुरसिखा ने किते ने, कुछ होर विद्वाना ने भी किते ने, संत विनोबा भावे ने भी किया है। जपजी साहब का टीका बिल्कुल साढ़े अर्थां नाल मेल नहीं खाता। आचार्य रजनीश ने भी किया, स्वामी कृष्णानंद ने भी किया, फिर की करोगे? इन्हां सारिआं दे अपने अपने टीके ने। तो हुण तुसीं कहोगे विनोबा भावे गलत ने या स्वामी कृष्णानंद गलत है या आचार्य रजनीश गलत है या फरीदकोटिए गलत ने? सब तो पहले टीका कवि संतोख सिंह ने किया है, गर्भगंज ने। हुण वो जिहड़ा टीका किया ना उन्हां दा मेरे कोल है, हुण तो अजकल छपदा ने, इतना बिखम टीका है। उन्हां दा जिहड़ा कीता होया टीका ना, पहले उसका भी टीका करो, तां कुछ पल्ले पए। आम बंदियां दे पल्ले नहीं पएगा। एक तो उन्होंने भाषा वरती है सदूकड़ी, उस जमाने पंजाबी च टीका ही नहीं कीता, टीका कीता उस प्राचीन भाषा दे, उस समय दी भाषा दे। दूसरा इतना बिखड़ा, इतना अलंकृत, हुण उस टीके का भी टीका होवे ते पल्ले कुछ पवे? एक एक पौड़ी दी, जपजी साहब दी पौड़ी कवि संतोख सिंह दसदे ने इत्थे गुरु नानक ने केड़ा अलंकार वरत्या है, इत्थे गुरु नानक ने केड़ा अलंकार वरत्या है। अलंकार गहणियां नूं कहिंदे ने, साहित नूं कविता नूं गहणे पवाणे, साहित नूं शिंगारना संवारना। किहड़े किहड़े अलंकार गुरु नानक ने वरते ने? कवि संतोख सिंह सैकड़े पन्ने ते इसे जी रंग चढ़ दे। इतना बिखड़ा टीका, हुण उसका भी टीका चाहिए। तो हुण तुसी किस तरह फैसला करो केड़ा ठीक है? तो मैं अपना अनुभव थोड़े सामने रखते हैं, हुण पता नहीं तुसी सहमत हो कि नहीं। सारे ही ठीक ने, एक भी गलत नहीं। आप अपनी बुद्ध है जेती, ਬਰਣਤ ਵਿੰਨ ਵਿੰਨ ਤੋਏ ਤੇ ਸਾਰੇ ਹੀ ਠੀਕ ਨੇ। ਕਿਸੇ ਨੇ ਹਾਥੀ ਦੇ ਪੈਰਾਂ ਨੂੰ ਮਹਾਨ ਕਹਿ ਦਿੱਤਾ, ਕਿਸੇ ਨੇ ਕਹਿ ਦਿੱਤਾ ਕੰਨ ਬੜੇ ਵੱਡੇ ਨੇ, ਕਿਸੇ ਨੇ ਕਹਿ ਦਿੱਤਾ ਸੂੰਡ ਬੜੀ ਵੱਡੀ ਹੈ, ਕਿਸੇ ਨੇ ਕਹਿ ਦਿੱਤਾ ਜਿਸਮ ਬੜਾ ਵੱਡਾ ਹੈ। ਗਰਸ ਕੇ ਗੱਲ ਸਾਰਿਆਂ ਨੇ ਹਾਥੀ ਦੀ ਕੀਤੀ, ਹੋਰ ਕਿਸੇ ਦੀ ਨਹੀਂ। ਟੀਕਾ ਸਾਰਿਆਂ ਨੇ ਬਾਣੀ ਦਾ ਹੀ ਕੀਤਾ, ਟੀਕਾ ਸਾਰਿਆਂ ਨੇ ਸ਼ਬਦਾਂ ਦਾ ਕੀਤਾ, ਪਰ ਜਿਹੜਾ ਜਿਹੜਾ ਉਹਨਾਂ ਦੇ ਸਾਹਮਣੇ ਗੁਣ ਦ੍ਰਿਸ਼ਟੀ ਗੋਚਰ ਹੋਇਆ ਉਹ ਕਹਿ ਦਿੱਤਾ। ਇਸ ਵਾਸਤੇ ਕਿਸੇ ਦੀ ਇਹ ਤਰਕ ਤੇ ਬਿਲਕੁਲ ਬੇਮੈਨੀ ਹੋ ਜਾਂਦੀ ਹੈ ਤੇ ਟੀਕੇ 'ਚ ਨਹੀਂ ਹੈ। ਤਾਂ ਸਵਾਲ ਇਹ ਪੈਦਾ ਹੁੰਦਾ ਫਿਰ ਟੀਕਾਕਾਰ ਨੂੰ ਕਹਿਣਾ ਚਾਹੀਦਾ ਤੂੰ ਕਿਉਂ ਨਹੀਂ ਲਿਖਿਆ, ਟੀਕੇ 'ਚ ਹੋਣਾ ਚਾਹੀਦਾ ਸੀ। ਖੈਰ ਹੁਣ ਮੈਂ ਅਰਜ਼ ਕਰਾਂ, ਇਹ ਜਿਹੜਾ ਪਹਿਲਾ ਛੰਦ ਹੈ ਇਹਦੇ 'ਚ ਮਹਾਰਾਜ ਤਮਾਮ ਸਮਾਜਿਕ ਸੰਬੰਧਾਂ ਦਾ ਜ਼ਿਕਰ ਕਰਦੇ ਨੇ, ਮਾਂ ਦਾ, ਪਿਤਾ ਦਾ, ਭਰਾ ਦਾ, ਭੈਣ ਦਾ, ਮਿੱਤਰਾਂ ਦਾ, ਹੋਰ ਸੰਬੰਧੀਆਂ। ਇਹਨਾਂ ਸਾਰੇ ਸੰਬੰਧਾਂ ਵਿੱਚੋਂ ਇੱਕ ਵੀ ਨਾ ਆਵੇ ਕੁਛ ਕਮੀ ਹੋ ਜਾਂਦੀ। ਚਲੋ ਹੁਣ ਸੁਭਾਵਿਕ ਗੱਲ ਆਉਂਦੀ ਹੈ ਤੇ ਇੱਕ ਗੱਲ ਸੱਜਣ ਦੀ ਗੱਲ ਕਰਨ ਲੱਗਿਆ ਮੈਨੂੰ ਸੰਕੋਚ ਨਹੀਂ ਆਉਂਦਾ, ਉਹਨਾਂ ਨੂੰ ਅੱਗੇ ਕਰਕੇ ਮੈਂ ਅਸਲੀਅਤ ਬਿਆਨ ਕਰ ਸਕਦਾ। ਆਗਰੇ ਵਿੱਚ ਬੈਠੇ ਸਨ ਗਿਆਨੀ ਕਲਿਆਣ ਸਿੰਘ ਮੇਰੇ ਕਮਰੇ 'ਚ, ਕਿਧਰੇ ਫਿਸਲ ਗਿਆ ਸੀ, ਪੈਰ ਚੋਟ ਲੱਗ ਗਈ ਸੀ, ਕੁਛ ਚਾਹੀਦਾ ਸੀ, ਹੁਣ ਇੱਕ ਇੱਕ ਚੀਜ਼ ਦੀ ਲੋੜ ਪੈ ਜਾਂਦੀ ਹੈ, ਬੈਠ ਗਏ। ਮੈਂ ਕਿਹਾ ਘਰ 'ਤੇ ਠੀਕ ਠਾਕ ਰਹਿੰਦੇ ਹੋ, ਹੌਕੇ ਨਿਕਲ ਗਏ, ਕਿਉਂਕਿ 2 ਸਾਲ ਪਹਿਲੇ ਇਹਨਾਂ ਦੀ ਪਤਨੀ ਚਲਾਣਾ ਕਰ ਗਈ। ਕਹਿਣ ਲੱਗੇ ਗਿਆਨੀ ਜੀ ਨੂੰਹਾਂ ਤਾਂ ਹੈਗੀਆਂ ਨੇ, ਪਰ ਉਸ ਮਾਣ ਨਾਲ ਮੈਂ ਚੀਜ਼ ਨਹੀਂ ਮੰਗ ਸਕਦਾ ਜਿਸ ਢੰਗ ਨਾਲ ਮੈਂ 2 ਸਾਲ ਪਹਿਲੇ ਮੰਗਦਾ ਸੀ। ਇਹ ਚੀਜ਼ ਮੈਨੂੰ ਚਾਹੀਦੀ, ਘਾਟ ਲੱਗਦੀ। ਰਿਸ਼ਤਾ ਕੋਈ ਵੀ ਨਾ ਹੋਵੇ ਕੁਝ ਘੱਟ ਜਾਂਦਾ। ਪਤੀ ਨਹੀਂ ਹੈ, ਪਤਨੀ ਨਹੀਂ ਹੈ, ਭਰਾ ਨਹੀਂ ਹੈ, ਭੈਣ ਨਹੀਂ ਹੈ ਤਾਂ ਕੁਛ ਨਹੀਂ ਹੈ, ਪਿਤਾ ਨਹੀਂ ਹੈ ਕੁਛ ਨਹੀਂ ਹੈ, ਮਿੱਤਰ ਨਹੀਂ ਹੈ ਤਾਂ ਸਮਝ ਲੈਣਾ ਕੁਛ ਨਹੀਂ ਹੈ। ਕੁਛ ਨਾ ਕੁਛ ਘੱਟ ਜਾਂਦਾ ਹੈ ਜਦ ਇੱਕ ਰਿਸ਼ਤਾ ਨਹੀਂ ਆਉਂਦਾ, ਘਾਟ ਰਹਿੰਦੀ ਹੈ, ਬੜੀ ਪ੍ਰਬਲ ਘਾਟ ਰਹਿੰਦੀ ਹੈ। ਪੁੱਤਰ ਨਹੀਂ ਹੈ, ਘਾਟ ਰਹਿੰਦੀ ਹੈ, ਮਿੱਤਰ ਨਹੀਂ ਹੈ, ਘਾਟ ਰਹਿੰਦੀ ਹੈ, ਪਿਤਾ ਨਹੀਂ ਹੈ, ਮਾਂ ਨਹੀਂ ਹੈ, ਭਰਾ ਨਹੀਂ ਹੈ, ਭੈਣ ਨਹੀਂ ਹੈ। ਮਨੁੱਖ ਸਮਾਜਿਕ ਰਿਸ਼ਤਿਆਂ ਵਿੱਚ ਰਹਿੰਦਾ ਹੈ ਔਰ ਸਾਰੇ ਰਿਸ਼ਤਿਆਂ ਦੇ ਸੰਬੰਧ ਚਾਹੀਦੇ। ਇਹ ਜੇ ਸੰਬੰਧ ਸਦੀਵੀ ਚਾਹੀਦੇ ਹੋਣ ਤਾਂ ਫਿਰ ਕੀ ਕਰੀਏ। ਇੱਕ ਸੰਬੰਧ ਦੇ 'ਚ ਇੱਕੋ ਹੀ ਰੂਪ ਹੈ, ਪਿਤਾ ਕੇਵਲ ਪਿਤਾ ਹੀ ਹੈ, ਮਾਂ ਨਹੀਂ ਹੈ। ਜਨਨ ਜਨਨ ਪਿਤ ਪਰ ਤਿਸ਼ਾ, ਮਾਤ ਪਿਤਾ ਸ਼ਕਤਹੀਨ। ਬੜਾ ਸੁੰਦਰ ਲਿਖਿਆ ਕਵੀ ਰਹੀਮ ਨੇ। ਪਿਓ ਦੀ ਪ੍ਰਿਖਿਆ ਉਦੋਂ ਆਉਂਦੀ ਹੈ, ਜਨਨ ਜਨਨ ਪਿਤ ਪਰ ਤਿਸ਼ਾ, ਜਨਨੀ ਅਗਰ ਚਲਾਣਾ ਕਰ ਜਾਏ, ਮਾਂ ਚਲਾਣਾ ਕਰ ਗਈ ਹੈ, ਨਹੀਂ ਰਹੀ, ਤਾਂ ਹੁਣ ਪਿਓ ਦੀ ਪ੍ਰੀਖਿਆ ਆਉਂਦੀ ਹੈ, ਪਿਓ ਆਪਣੇ ਪਿਤਾਪਨ 'ਤੇ ਪੂਰਾ ਉਤਰਦਾ ਕਿ ਨਹੀਂ, ਉਦੋਂ ਪਤਾ ਚੱਲਦਾ। ਇਹ ਹੁਣ ਬੱਚਿਆਂ ਨਾਲ ਉਸ ਢੰਗ ਦਾ ਵਿਵਹਾਰ ਰੱਖ ਸਕੇਗਾ ਕਿ ਨਹੀਂ। ਮਾਂ ਦੇ ਚਲਾਣਾ ਕਰਨ 'ਤੇ ਬੱਚੇ ਬਹੁਤ ਵੱਡੀ ਘਾਟ ਮਹਿਸੂਸ ਕਰਦੇ ਨੇ, ਔਰ ਮੈਂ ਅਰਜ਼ ਕਰਾਂ ਪਿਤਾ ਦੇ ਨਾ ਹੋਣ 'ਤੇ ਬੱਚੇ ਬਹੁਤ ਵੱਡੀ ਘਾਟ ਮਹਿਸੂਸ ਕਰਦੇ ਨੇ। ਭਰਾ ਨਹੀਂ ਹੈ, ਭੈਣ ਨਹੀਂ ਹੈ, ਮਿੱਤਰ ਨਹੀਂ ਹੈ, ਅਗਾਂਹ ਚੱਲ ਕੇ ਫਿਰ ਪਤਨੀ ਨਹੀਂ ਹੈ, ਪੁੱਤਰ ਨਹੀਂ ਹੈ, ਪਤੀ ਨਹੀਂ ਹੈ, ਇਹ ਨਾ ਹੋਣਾ ਘਾਟ ਮਹਿਸੂਸ ਹੁੰਦੀ ਹੈ, ਘਾਟ ਬਣੀ ਰਹਿੰਦੀ ਹੈ। ਰਿਸ਼ਤਿਆਂ ਦੀ ਮੰਗ, ਸਮਾਜਿਕ ਰਿਸ਼ਤਿਆਂ ਦੀ ਮੰਗ ਮਨੁੱਖ ਦੇ ਪ੍ਰਾਣਾਂ ਵਿੱਚ ਹੈ, ਬੜੀ ਪ੍ਰਬਲ ਹੈ। ਲੇਕਿਨ ਮੈਂ ਅਰਜ਼ ਕਰਾਂ ਜੋ ਨੁਕਤਾ ਇੱਥੇ ਸਤਿਗੁਰਾਂ ਨੇ ਦਿੱਤਾ ਬਿਆਨ ਕਰਕੇ ਮੈਂ ਅਖਰੀ ਅਰਥ ਤੋਰਾਂ, ਕਿਉਂਕਿ 4 ਪਦੇ ਨੇ। ਇੱਕ ਰਿਸ਼ਤਾ ਐਸਾ ਹੈ ਜਿਸ ਵਿੱਚ ਅਸੀਂ ਸਾਰੇ ਹੀ ਸੰਬੰਧ ਜੋੜ ਸਕਦੇ ਹਾਂ, ਸਾਰੇ। ਉਹ ਕੌਣ ਹੈ? ਜੋ ਪਿਓ ਵੀ ਹੋਵੇ ਅਤੇ ਮਾਂ ਵੀ ਹੋਵੇ। ਮੈਂ ਫਿਰ ਅਰਜ਼ ਕਰਾਂ, ਪਿਤਾ ਕੇਵਲ ਪਿਤਾ ਹੈ, ਮਾਂ ਨਹੀਂ ਹੈ। ਮਾਂ ਕੇਵਲ ਮਾਂ ਹੈ, ਭੈਣ ਨਹੀਂ ਹੈ। ਭੈਣ ਕੇਵਲ ਭੈਣ ਹੈ, ਭਰਾ ਨਹੀਂ ਹੈ। ਭਰਾ ਕੇਵਲ ਭਰਾ ਹੈ, ਮਿੱਤਰ ਨਹੀਂ ਹੈ। ਇੱਕ ਰਿਸ਼ਤਾ ਐਸਾ ਵੀ ਹੈ ਜਿਸ ਵਿੱਚ ਸਾਰੇ ਰਿਸ਼ਤੇ ਅਸੀਂ ਨਿਰੂਪਣ ਕਰ ਸਕਦੇ ਹਾਂ, ਜੋੜ ਸਕਦੇ ਹਾਂ। ਉਹ ਕੌਣ ਹੈ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੂੰ ਮੇਰਾ ਰਾਖਾ, ਸਭਨੇ ਥਾਈ ਤਾਂਬੋ ਖੇਆ ਕਾੜਾ। ਇਹ ਪ੍ਰਭੂ, ਤੂੰ ਮਾਂ ਵੀ ਹੈ, ਤੂੰ ਪਿਤਾ ਵੀ ਹੈ। ਤੂੰ ਬੰਧਪ ਭਰਾ ਵੀ ਹੈ, ਤੂੰ ਸਖਾ ਮਿੱਤਰ ਵੀ ਹੈ। ਸਾਰੇ ਸੰਬੰਧ ਜਿਹੜਾ ਪਰਮਾਤਮਾ ਵਿੱਚ ਜੋੜ ਲੈਂਦਾ ਹੈ, ਅਤੇ ਸਾਰੇ ਸੰਬੰਧਾਂ ਦੀ ਝਲਕ ਜਿਹਨੂੰ ਪਰਮਾਤਮਾ ਦੇ ਵਿੱਚ ਮਿਲਦੀ ਹੈ, ਫਿਰ ਉਹਦੀ ਦ੍ਰਿਸ਼ਟੀ ਕੀ ਬਣ ਜਾਂਦੀ ਹੈ? ਉਹ ਆਪਣੀ ਮਾਂ ਦੇ ਵਿੱਚ ਵੀ ਪਿਤਾ ਨੂੰ ਜੋ ਹੈ ਪਰਮਾਤਮਾ ਨੂੰ ਵੇਖਦਾ ਹੈ। ਇਹ ਮਾਂ ਨਹੀਂ ਮਿਲੀ, ਇਹ ਪਰਮਾਤਮਾ ਮਿਲਿਆ ਹੈ ਮਾਂ ਦੇ ਰੂਪ ਵਿੱਚ। ਇਹ ਪਿਤਾ ਨਹੀਂ ਮਿਲਿਆ ਮੈਨੂੰ, ਇਹ ਪਰਮਾਤਮਾ ਮਿਲਿਆ ਪਿਤਾ ਦੇ ਰੂਪ ਵਿੱਚ। ਹੁਣ ਗਜ਼ਬ ਦੀ ਗੱਲ, ਬੜੀ ਹਿੰਮਤ ਕੀਤੀ ਹੈ ਸਤਿਗੁਰਾਂ ਦੀ ਬਾਣੀ ਨੇ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਾਈ। ਸੁਤ ਪੁੱਤਰ, ਤੂੰ ਪਿਤਾ ਹੈ ਮੇਰਾ, ਪਰ ਹੱਦ ਹੋ ਗਈ, ਤੂੰ ਹੀ ਮੈਨੂੰ ਮਿਲਿਆ ਪੁੱਤਰ ਦੇ ਰੂਪ ਵਿੱਚ, ਤੂੰ ਹੀ ਹੈ। ਜੇ ਸਾਰੇ ਰੂਪ ਪਰਮਾਤਮਾ ਦੇ ਨੇ, ਤਾਂ ਪੁੱਤਰ ਸ਼ੈਤਾਨ ਦਾ ਰੂਪ ਹੈ, ਪੁੱਤਰ ਵੀ ਭਗਵਾਨ ਦਾ ਰੂਪ ਹੈ, ਉਸੇ ਤੋਂ ਆਇਆ। ਹੇ ਪ੍ਰਭੂ, ਮੈਂ ਛੋਟਾ ਸੀ, ਮਾਸੂਮ ਸੀ, ਤੂੰ ਮਾਂ ਦੇ ਰੂਪ ਵਿੱਚ ਮਿਲਿਆ, ਪਿਤਾ ਦੇ ਰੂਪ ਵਿੱਚ ਮਿਲਿਆ। ਅੱਜ ਮੈਂ ਬੁੱਢਾ ਹੋ ਗਿਆ, ਤੂੰ ਪੁੱਤਰ ਦੇ ਰੂਪ ਵਿੱਚ ਮਿਲਿਆ। ਬਿਰਧ ਭਇਆ ਉਪਰ ਸਾਖ ਸਹਿਣ, ਮੁਖ ਅਪਿਆਇਓ ਬੈਠ ਕੋ ਦੈਣ। ਹੇ ਪੁੱਤਰ ਮੇਰੇ ਮੂੰਹ 'ਚ ਦਿੰਦਾ, ਬੁੱਢਾ ਮੈਂ ਮੇਰੇ ਹੱਥਾਂ 'ਚ ਦਿੰਦਾ। ਪ੍ਰਭੂ, ਤੂੰ ਹੀ ਮਿਲਿਆ ਪੁੱਤਰ ਦੇ ਰੂਪ ਵਿੱਚ। ਜਦ ਮੈਂ ਕਮਜ਼ੋਰ ਸੀ, ਛੋਟਾ ਮਾਸੂਮ ਸੀ, ਤੂੰ ਪਿਤਾ ਦੇ ਰੂਪ ਵਿੱਚ ਮਿਲਿਆ। ਪਰ ਮੈਂ ਹੁਣ ਬੁੱਢਾ ਹੋ ਗਿਆ, ਫਿਰ ਕਮਜ਼ੋਰ ਹੋ ਗਿਆ, ਤੂੰ ਨੌਜਵਾਨ ਪੁੱਤਰ ਦੇ ਰੂਪ ਵਿੱਚ ਮਿਲਿਆ, ਤੂੰ ਹੀ ਮਿਲਿਆ। ਜਿਹੜੇ ਸਾਰੇ ਸੰਬੰਧ ਇੱਕ ਦਫ਼ਾ ਪਰਮਾਤਮਾ 'ਚ ਦੇਖ ਲੈਂਦਾ, ਫਿਰ ਉਹਨੂੰ ਮਾਤਾ ਦੇ 'ਚ, ਪਿਤਾ ਦੇ 'ਚ, ਭਰਾ ਦੇ 'ਚ, ਭੈਣ ਦੇ 'ਚ, ਪਤਨੀ ਦੇ 'ਚ, ਪਤੀ ਦੇ 'ਚ, ਪਰਮਾਤਮਾ ਹੀ ਪਰਮਾਤਮਾ ਦਿਖਾਈ ਦਿੰਦਾ। ਮਿਲਦੇ ਨੇ ਮੈਨੂੰ ਕਈ, ਸਾਨੂੰ ਤਾਂ ਸੱਚਖੰਡ ਦੇ ਦਰਸ਼ਨ ਹੋਏ ਨੇ। ਭਰਾ ਨਾਲ ਤਾਂ ਬਣਦੇ ਹੀ ਨਹੀਂ, ਮੁਕੱਦਮੇਬਾਜ਼ੀ ਚੱਲ ਰਹੀ ਹੈ, ਸੱਚਖੰਡ ਦੇ ਦਰਸ਼ਨ ਹੋ ਗਏ। ਕਈ ਬੀਬੀਆਂ ਮਿਲਦੀਆਂ ਨੇ ਸਾਨੂੰ, ਤਾਂ ਸੱਚਖੰਡ ਦੀ ਝਲਕ ਮਿਲ ਗਈ ਹੈ। ਪਤੀ ਨਾਲ ਤੇਰਾ ਰੋਜ਼ ਕਲੇਸ਼, ਅਤੇ ਐਨ ਘਰ ਦੇ 'ਚ ਕਲੇਸ਼ ਮਚਾਇਆ ਹੁੰਦਾ, ਤੈਨੂੰ ਸੱਚਖੰਡ ਦੇ ਦਰਸ਼ਨ ਹੋਏ ਨੇ। ਜੇ ਪਤੀ 'ਚ ਸੱਚ ਨਹੀਂ ਦਿਖਾਈ ਦਿੱਤਾ, ਤਾਂ ਕਿਧਰੇ ਵੀ ਸੱਚ ਨਹੀਂ। ਜੇ ਪਤਨੀ 'ਚ ਸੱਚ ਨਹੀਂ ਦਿਖਾਈ ਦਿੱਤਾ, ਐਸੇ ਮਨੁੱਖ ਦਾ ਕਹਿਣਾ ਝੂਠ ਅਤੇ ਪਾਖੰਡ ਹੈ। ਸਾਡੇ ਦੇਸ਼ ਦੇ 'ਚ ਬੜੀ ਕੋਸ਼ਿਸ਼ ਕੀਤੀ ਗਈ ਸੀ, ਜਿਹੜਾ ਪਤੀ ਹੈ ਪਤਨੀ ਨੂੰ ਦੇਵੀ ਆਖੇ, ਅਤੇ ਜਿਹੜੀ ਪਤਨੀ ਹੈ ਪਤੀ ਨੂੰ ਪਰਮਾਤਮਾ ਆਖੇ। ਕਹੋ ਨਾਨਕ ਜਨ ਪ੍ਰਯੋ ਪਰਮੇਸ਼ਰ ਕਰ ਜਾਣੇ, ਉਹ ਪਰਮੇਸ਼ਰ ਆਖੇ, ਉਹ ਦੇਵੀ ਆਖੇ, ਉਹ ਪਰਮਾਤਮਾ ਆਖੇ। ਅਤੇ ਹੁਣ ਇੱਕ ਦੇਵੀ ਹੈ, ਇੱਕ ਪਰਮਾਤਮਾ ਹੈ, ਘਰ 'ਤੇ ਮੰਦਰ ਬਣ ਗਏ, ਘਰ ਹੀ ਮੰਦਰ ਬਣ ਗਏ, ਘਰ ਹੀ ਧਰਮਸ਼ਾਲ ਬਣ ਗਈ ਹੈ, ਘਰ ਹੀ ਹਰੀ ਦਾ ਘਰ ਬਣ ਗਿਆ। ਕਿਉਂਕਿ ਪਤੀ ਪਰਮਾਤਮਾ ਦਿਖਾਈ ਦੇ ਰਿਹਾ, ਪਤਨੀ ਪਰਮਾਤਮਾ ਦਿਖਾਈ ਦੇ ਰਹੀ। ਅਤੇ ਜੇ ਪਤੀ ਭੂਤ ਦਿਖਾਈ ਦੇਵੇ, ਅਤੇ ਪਤਨੀ ਡਾਇਣ ਦਿਖਾਈ ਦੇਵੇ, ਅਤੇ ਘਰ 'ਤੇ ਸ਼ਮਸ਼ਾਨ ਘਾਟ ਬਣਿਆ ਪਿਆ, ਔਰ ਕੀ ਹੈ? ਪਤਾ ਨਹੀਂ ਕਿਤਨੇ ਘਰ ਸ਼ਮਸ਼ਾਨ ਘਾਟ ਨੇ। ਘਰ ਧਰਮਸ਼ਾਲ ਹੋਵੇ, ਇਹ ਤਾਂ ਕੋਈ ਕੋਈ ਆਉਂਦਾ। ਘਰ ਹਰੀ ਮੰਦਰ ਬਣ ਗਿਆ, ਇਹ ਤਾਂ ਕੋਈ ਕੋਈ ਆਉਂਦਾ। ਗੁਸਤਾਖੀ ਮਾਫ, एक डायन दिखाई दे रही है, एक भूत दिखाई दे रहा है। ये तो घर भूत खाना बनया पे, शमशान घाट बनया। फर्क सिर्फ इतना है, शमशान घाट विच मुर्दा जलाए जाते हैं, इतने जिंदा ही जलते पे। इतने क्रोध की अगन दे जिंदा ही जलते पे। इतने ईरखा विरोध की अग दे जिंदा ही जल रहे हैं। ये भी शमशान घाट है, वह भी शमशान घाट है। एक जगह मुर्दा तन जलाया जा रहा है, एक जगह मुरझाया होया मन जलाया जा रहा है। दोवें ही शमशान घाट ने। तो समाजिक रिश्तों जब प्रभु की झलक मिले, ये ब्रह्म ज्ञान नहीं है, यही संत है। तो जिन्हों समाजिक रिश्तों प्रभु की झलक नहीं मिलती, ना मां दे ना पिता दे ना भरा दे, भरा नाल मुकदमेबाजी है, प्यो की कोई पुछ पड़ताल कोई नहीं, मां के दुख सुख दे शामिल नहीं आता, भैन का कभी हाल चाल नहीं पुछया, इनू सचखंड दे दर्शन हो गए। पत्नी इस तो बेजार है नहीं। जिड़ा एक दफा परमात्मा की झलक पा लैंदा है तो परमात्मा दे उसनू सारे रिश्ते दिखाई देंदे। परमात्मा एक रूप दे च नहीं है, परमात्मा पिता है, मां है, भरा है, सारे रिश्ते उन्हू परमात्मा दे दिखाई देंदे ने। फिर परिवारिक संबंधां विच निरंकार की झलक मिलती है, ये गुरमुख की ब्रह्म ज्ञानी की पहचान। सतगुरु गुरु अर्जन देव जी महाराज इस पावन वाक विच कुछ इस तरह का ही फरमान कर रहे हैं। मैं जल्दी जल्दी करा, क्योंकि खुलासा करा तो ये दो पंक्तियां जड़िया ने ये बहुत वड्डा खुलासा मंगदिया ने। भाई गुरदास जी ने इस उत्ते बड़ी रोशनी पाई है, थां थां ते गुरबाणी खोल दी है। फिर हुक्मनामा वड्डा है, अखरी अर्थ आप जो है सरवण करो। इन्हां समाजिक रिश्तों विच किवें धार्मिक रिश्तों की सुगंध पैदा करनी है, महक पैदा करनी है। हाँ जी, ओ जेड़ा मेरा सतगुरु है, ओ पुरख ऐसा सज्जन है, मैं उस तो बिना किसे नु पूरन सज्जन और नहीं जानता। यही मेरा सज्जन है, यही पूरन गुरु है, यही परमात्मा है, क्योंकि मैं इस विच देखदा की देखदा हाँ जी। जिमें मन नूं मां चंगी लगदी है, पिता चंगा लगता है, भरा चंगा लगता है, पुत्र चंगा लगता है, ये सारे रिश्ते मैनूं गुरु दे च मिलते हैं। सारे रिश्तों की पूरी पूर्ति कर देंदा है। जिन्हों गुरु मिल जाता है फिर उसका परिवार भी इस तरह की दृष्टि बन जाती है, उन्हों सारे रिश्तों में परमात्मा दिखाई देता है। ये सारे संबंध असी गुरु परमात्मा नाल जोड़ सकते हैं जी। ਉਹ ਤਮਾਮ ਗੁਣਾਂ ਦੇ ਨਾਲ ਭਰਪੂਰ ਹੈ, ਉਸੇ ਦਾ ਬਣਾਇਆ ਹੋਇਆ ਆ ਤਨ ਹੈ, ਔਰ ਇਸ ਤਨ ਦੇ ਵਿੱਚ ਜੋ ਜੀਵ ਪਾਇਆ ਜਿਸਦੇ ਨਾਲ ਤਨ ਦੀ ਸਾਰੀ ਹਰਕਤ ਹੈ, ਇਹ ਉਸੇ ਪਰਮਾਤਮਾ ਦੀ ਦਿੱਤੀ ਹੋਈ। ਹਾਂਜੀ, ਉਹ ਅੰਤਰਯਾਮੀ ਹੈ, ਘੜ ਘੜ ਦੀ ਜੋ ਹੈ ਜਾਣਨ ਵਾਲਾ ਹੈ, ਭਰਪੂਰ ਹੈ ਔਰ ਵਿਆਪਕ ਹੈ। ਹਾਂਜੀ, ਉਹਦੀ ਸ਼ਰਨ ਵਿੱਚ ਪੈ ਕੇ ਮੈਨੂੰ ਸਾਰੇ ਸੁੱਖਾਂ ਦੀ ਜੋ ਹੈ ਪ੍ਰਾਪਤੀ ਹੋਈ ਹੈ, ਹਰ ਤਰ੍ਹਾਂ ਦਾ ਕੁਸ਼ਲ ਖੇਮ ਬਣ ਗਿਆ ਹੈ, ਹਰ ਪ੍ਰਕਾਰ ਦਾ ਕਲਿਆਣ ਪ੍ਰਾਪਤ ਹੋ ਗਿਆ। ਹਾਂਜੀ, ਮੈਂ ਸਦਾ ਸਦਾ ਪਰਿਪੂਰਨ ਪਰਮਾਤਮਾ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਜਿਹਦੇ 'ਚ ਮੈਨੂੰ ਸਾਰੇ ਰਿਸ਼ਤਿਆਂ ਦੀ ਝਲਕ ਮਿਲਦੀ ਹੈ, ਸਾਰੇ ਰੂਪ ਦਿਖਾਈ ਦਿੰਦੇ ਨੇ। ਹਾਂਜੀ, ਐਸਾ ਗੁਰੂ ਵੱਡਿਆਂ ਭਾਗਾਂ ਨਾਲ ਪ੍ਰਾਪਤ ਆਉਂਦਾ ਹੈ, ਜਿਹਦੇ ਮਿਲਦੇ ਹਾਂ ਪਰਮਾਤਮਾ ਦੀ ਸਮਝ ਪੈ ਜਾਏ। ਭਗਤ ਕਬੀਰ ਕਹਿੰਦੇ ਨੇ, ਮਾਏ ਮੁੰਡੂ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁਬੇ ਚੌ ਵੇਦ ਮੈਂ ਚੇਲੇ ਦੀਏ ਬਾਏ। ਕਹਿੰਦੇ ਨੇ ਜਿਹਦੀ ਸੰਗਤ 'ਚ ਬੈਠ ਕੇ ਪਰਮਾਤਮਾ ਦਾ ਪਤਾ ਹੀ ਨਾ ਚੱਲੇ, ਜਿਹਦੇ ਉਪਦੇਸ਼ ਦੇ 'ਚੋਂ ਪਰਮਾਤਮਾ ਦੀ ਝਲਕ ਹੀ ਨਾ ਮਿਲੇ, ਜਿਹਦੇ ਬੋਲਾਂ ਦੇ 'ਚ ਪਰਮਾਤਮਾ ਪ੍ਰਗਟ ਹੀ ਨਾ ਹੋਵੇ, ਫਿਰ ਜਿਹੜੇ ਸ਼ਬਦ ਵਰਤੇ ਨੇ ਕਬੀਰ ਨੇ, ਮਾਏ ਮੁੰਡੂ ਤੈਂ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਤੋ ਵੱਡਿਆਂ ਭਾਗਾਂ ਨਾਲ ਐਸੇ ਗੁਰੂ ਦੀ ਪ੍ਰਾਪਤੀ ਆਉਂਦੀ ਹੈ ਜਿਹਦੀ ਸੰਗਤ, ਜਿਹਦੇ ਉਪਦੇਸ਼ ਦੇ 'ਚ ਪਰਮਾਤਮਾ ਦਾ ਪਤਾ ਚੱਲਦਾ, ਸਮਝ ਮਿਲਦੀ ਹੈ, ਗਿਆਨ ਮਿਲਦਾ। ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਂਦੇ ਨੇ, ਕਲੇਸ਼ ਧੁੱਲ ਜਾਂਦੇ ਨੇ। ਜਦ ਇਸ ਤਰ੍ਹਾਂ ਦੇ ਸੰਤ ਦੀ ਧੂੜ ਦਾ ਮਨੁੱਖ ਇਸ਼ਨਾਨ ਕਰਦਾ, ਜਿਹਦੇ ਕਦਮ ਸੱਤ ਤੱਕ ਪਹੁੰਚੇ ਹੋਏ ਨੇ, ਸੰਤ ਜੋ ਸੱਤ ਤੱਕ ਪਹੁੰਚਿਆ ਹੋਇਆ, ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ ਉਹ ਸੁੱਤ ਹੈ, ਅਤੇ ਸੱਤ ਦਾ ਹੀ ਜੋ ਤੱਤ ਹੈ ਉਹ ਸੰਤ ਹੈ, ਜੋ ਸੱਤ ਤੋਂ ਪੈਦਾ ਹੋਇਆ, ਜੋ ਸੱਤ ਦਾ ਤੱਤ ਹੈ, ਜੋ ਸੱਤ ਦਾ ਨਿਚੋੜ ਹੈ। ਜੈਸੇ ਬਦਾਮ ਹੈ ਫਿਰ ਬਦਾਮਾਂ ਦਾ ਰੋਗਨ ਹੈ, ਜੈਸੇ ਤਿਲ ਹੈ ਫਿਰ ਤਿਲਾਂ ਦਾ ਤੇਲ ਹੈ। ਮਾਂ ਬਾਪ ਦੇ ਸਰੀਰ ਦਾ ਤੱਤ ਹੈ ਸੁੱਤ, ਸੱਤ ਦਾ ਹੀ ਤੱਤ ਹੈ ਸੰਤ। ਇਸ ਵਾਸਤੇ ਗੁਰਬਾਣੀ ਸਾਫ ਕਹਿੰਦੀ ਹੈ, ਸੰਤ ਰਾਮ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋਇ। ਕੋਈ ਭੇਦ ਨਹੀਂ ਹੈ, ਬਰਾਬਰ ਨੇ। ਸੰਤ ਰਾਮ ਮੈਂ ਭੇਦ ਕਿਛ ਨਾਹੀ, ਤਾਂ ਐਸਾ ਸੰਤ ਉਹਦੀ ਚਰਨ ਧੂੜ ਦੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਪਾਵਨ ਹੋ ਜਾਂਦਾ, ਸਾਰੇ ਕਲ ਕਲੇਸ਼ ਮਿਟ ਜਾਂਦੇ ਨੇ, ਸਾਰੇ ਪਾਪ ਧੁੱਲ ਜਾਂਦੇ ਨੇ। ਆਦਿ ਕਾਲ ਤੋਂ ਇਸ ਦੇਸ਼ ਦੇ ਕਰੀਬਨ ਕਰੀਬਨ ਚਾਰੇ ਹੀ ਧਰਮ, ਸਨਾਤਨ ਮਤ, ਜੈਨ ਮਤ, ਬੌਧ ਮਤ, ਸਿੱਖ ਮਤ, ਚਰਨ ਧੂੜੀ ਦੀ ਮਹਿਮਾ ਗਾਇਨ ਕਰਦਾ ਆ ਰਿਹਾ, ਪਰ ਇਸਲਾਮ ਵੀ ਗਾਇਨ ਕਰਦਾ ਹੈ। ਸਾਦੀ ਕਹਿੰਦੇ ਨੇ, ਸੁਰਮਾ ਕੁੰਟੋ ਹਾਕ ਔਲੀਆ, ਔਲੀਆ ਜਿਹਦੇ ਪੈਰ ਅੱਲਾ ਤੱਕ ਪਹੁੰਚੇ ਹੋਏ ਨੇ, ਜਿਹਦੇ ਕਦਮ ਅੱਲਾ ਦੇ ਘਰ ਤੱਕ ਪਹੁੰਚ ਗਏ ਨੇ, ਔਲੀਆ। ਸੁਰਮਾ ਕੁੰਟੋ ਹਾਕ ਔਲੀਆ, ਤਾਬਾ ਬੇਨੀ ਇਬਤਦਾਤਾ ਇੰਤਿਹਾ, ਜਿਹਦੇ ਕਦਮ ਅੱਲਾ ਦੇ ਘਰ ਤੱਕ ਪਹੁੰਚੇ ਨੇ, ਉਸਦੇ ਕਦਮਾਂ ਦੀ ਹਾਕ ਦਾ ਸੁਰਮਾ ਬਣਾ ਲੇ, ਆਪਣੇ ਮੱਥੇ 'ਤੇ ਲਾ ਲੇ। ਜੇ ਤੂੰ ਆਦਿ ਤੋਂ ਲੈ ਕੇ ਅੰਤ ਤੱਕ ਸੱਚਾਈ ਵੇਖਣਾ ਚਾਹੁੰਦਾ ਹੈ, ਤਾਂ ਇਸ ਤਰ੍ਹਾਂ ਦੀ ਚਰਨ ਧੂੜੀ ਦੇ 'ਚ ਇਤਨੀ ਬਰਕਤ ਹੈ, ਇਤਨੀ ਬਰਕਤ ਹੈ, ਉਹ ਧੂੜ ਇਤਨੀ ਮਹਾਨ ਹੈ। ਇਹ ਵੀ ਆਪਣੇ ਆਪ ਦੇ 'ਚ ਇੱਕ ਅਲੰਕ ਪ੍ਰਕਰਣ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਢੰਗ ਨਾਲ ਗਾਇਨ ਕਰਦੇ ਨੇ ਚਰਨ ਧੂੜੀ ਦੀ ਮਹਿਮਾ, ਔਰ ਭਾਈ ਗੁਰਦਾਸ ਜਿਸ ਢੰਗ ਨਾਲ ਬਿਆਨ ਕਰਦੇ ਨੇ, ਕਿਸੇ ਵਕਤ ਫਿਰ, ਲੇਕਿਨ ਇੱਕ ਬੋਲ ਗੁਰੂ ਨਾਨਕ ਦਾ ਮੈਂ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰ ਕਹਿੰਦੇ ਨੇ, ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਤੌਫੀਕ ਨਹੀਂ ਕਿ ਤੇਰੇ ਕਦਮਾਂ ਤੱਕ ਪਹੁੰਚਾਂ। ਕਿਉਂ, ਤੁਹਾਡੇ ਕੋਲ ਤੌਫੀਕ ਕਿਉਂ ਨਹੀਂ? ਤਾਂ ਹੁਣ ਗੁਰੂ ਬਾਬੇ ਦੀ ਵਿਨਮਰਤਾ, ਨਿਰਮਾਣਤਾ ਆਪ ਸਰਵਨ ਕਰੋ, ਪਹਿਲੇ ਪਾਤਸ਼ਾਹ ਦੀ। ਸਾਹਿਬ ਕਹਿੰਦੇ ਨੇ, ਬਦਬਖਤ ਹਮਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ। ਬਦਬਖਤ, ਮੇਰੀ ਕਿਸਮਤ ਚੰਗੀ ਨਹੀਂ ਹੈ, ਮੇਰੇ ਭਾਗ ਚੰਗੇ ਨਹੀਂ। ਮੈਂ ਅਰਜ਼ ਕਰਾਂ, ਵੱਡਿਆਂ ਭਾਗਾਂ ਦੀ ਨਿਸ਼ਾਨੀ ਕੀ ਹੈ? ਪੁੱਤਰ ਮਿਲ ਗਿਆ, ਇਹ ਕੋਈ ਵੱਡਿਆਂ ਭਾਗਾਂ ਦੀ ਨਿਸ਼ਾਨੀ ਨਹੀਂ। ਬੱਚੇ ਪਸ਼ੂਆਂ ਨੂੰ ਵੀ ਮਿਲ ਜਾਂਦੇ ਨੇ, ਗੁਸਤਾਖੀ ਮਤ। ਚੰਗਾ ਰਿਜ਼ਕ ਮਿਲ ਗਿਆ, ਇਹ ਵੀ ਛੋਟੇ ਭਾਗ ਦੀ ਨਿਸ਼ਾਨੀ ਹੈ, ਕੋਈ ਵੱਡੇ ਭਾਗ ਦੀ ਨਿਸ਼ਾਨੀ ਨਹੀਂ। ਪਤੀ ਮਿਲ ਗਿਆ, ਪਤਨੀ ਮਿਲ ਗਈ ਹੈ, ਧਨ ਮਿਲ ਗਿਆ, ਮਹਿਲ ਮਾੜੀਆਂ ਮਿਲ ਗਈਆਂ ਨੇ, ਇਹ ਕੋਈ ਵੱਡਿਆਂ ਭਾਗਾਂ ਦੀ ਨਿਸ਼ਾਨੀ ਨਹੀਂ ਹੈ। ਬੜ ਭਾਗੀ ਤੈਂ ਜਨ ਕੋ ਜਾਣੋ ਉਹਨੂੰ ਜਾਣੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਬੜ ਭਾਗੀ ਤੈਂ ਜਨ ਕੋ ਜਾਣੋ ਜੋ ਪ੍ਰਭ ਕੇ ਗੁਣ ਗਾਵੇ। ਜੋ ਪਰਮਾਤਮਾ ਦੇ ਗੀਤ ਗਾਉਂਦਾ, ਜੋ ਪਰਮਾਤਮਾ ਦੇ ਗੁਣ ਗਾਉਂਦਾ, ਔਰ ਗੁਣ ਗਾਉਂਦਿਆਂ ਗਾਉਂਦਿਆਂ ਪਰਮਾਤਮਾ 'ਚ ਲੀਨ ਹੋ ਜਾਂਦਾ ਹੈ, ਉਹ ਵੱਡਿਆਂ ਬਾਗਾਂ ਵਾਲਾ। ਮਹਾਰਾਜ ਕਹਿੰਦੇ ਨੇ ਮੇਰੇ ਇਸ ਤਰ੍ਹਾਂ ਦੇ ਭਾਗ ਕੋਈ ਨਹੀਂ, ਇਸ ਤਰ੍ਹਾਂ ਦੀ ਮੇਰੀ ਚੰਗੀ ਕਿਸਮਤ ਨਹੀਂ ਹੈ। ਗੁਰੂ ਨਾਨਕ, ਬਦਬਖਤ ਹਮ ਚੋਂ ਬਖੀਲ ਗਾਫਲ, ਦੂਸਰਾ ਮੈਂ ਚੁਗਲ ਖੋਰਾਂ, ਅਗਲਿਆਂ ਦਾ ਬਣਦਾ ਹੋਇਆ ਕੰਮ ਵਿਗਾੜਦਾ। ਚੁਗਲੀ ਦਾ ਮਤਲਬ ਇਹ ਹੈ ਨਿੰਦਾ ਕਰਦਾ, ਗੱਲ ਘਟਾ ਕੇ ਬਿਆਨ ਕਰਦਾ, ਚੁਗਲੀ ਕਰਦਾ, ਬਣਦੇ ਹੋਏ ਕੰਮ ਲੋਕਾਂ ਦੇ ਵਿਗਾੜ ਦੇਣਾ। ਕਹਿੰਦੇ ਨਾ ਫਲਾਣੇ ਨੇ ਪਾਣੀ ਮਾਰ ਦਿੱਤੀ, ਚੁਗਲ ਖੋਰ। ਬਦਬਖਤ ਹਮ ਚੋਂ ਬਖੀਲ ਗਾਫਲ, ਗਾਫਲ ਕਹਿੰਦੇ ਨੇ ਅਚੇਤ ਨੂੰ, ਮੂੜ ਨੂੰ, ਅਨਪੜ੍ਹ ਨੂੰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਹਰ ਚੇ ਗਾਫਲ ਸ਼ੁੱਧ ਅਜ ਨਾਦਾਂ ਬਵਲ, ਮੂਰਖ ਕੌਣ ਹੈ ਨਾਦਾਨ ਕੌਣ ਹੈ ਜੋ ਖੁਦਾ ਦੀ ਯਾਦ ਤੋਂ ਗਾਫਲ ਹੈ। ਭਾਈ ਸਾਹਿਬ ਭਾਈ ਨੰਦ ਲਾਲ, ਹਰ ਚੇ ਗਾਫਲ ਸ਼ੁੱਧ ਅਜ ਨਾਦਾਂ ਬਵਦ, ਗਰਗਦਾ ਬਾਸ਼ਦ ਵ ਗਰ ਸੁਲਤਾਨ ਬਵਦ। ਅਗਰ ਉਹ ਬਿਖਾਰੀ ਹੈ, ਅਗਰ ਉਹ ਸੁਲਤਾਨ ਹੈ, ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਪਰ ਖੁਦਾ ਨੂੰ ਯਾਦ ਨਹੀਂ ਕਰਦਾ, ਮਹਾਂਮੂਰਖ ਹੈ, ਮਹਾਂਮੂਰਖ ਹੈ। ਹਰ ਚੇ ਗਾਫਲ ਸ਼ੁੱਧ, ਫਿਰ ਸੁਣਨਾ ਭਾਈ ਸਾਹਿਬ ਭਾਈ ਨੰਦ ਲਾਲ ਨੂੰ। ਭਾਈ ਸਾਹਿਬ ਕਹਿੰਦੇ ਨੇ ਹਰ ਚੇ ਗਾਫਲ ਸ਼ੁੱਧ, ਹਰ ਉਹ ਬੰਦਾ ਮੂਰਖ ਹੈ, ਹਰ ਉਹ ਮਨੁੱਖ ਮੂਰਖ ਹੈ। ਹਰ ਚੇ ਗਾਫਲ ਸ਼ੁੱਧ ਅਜਨਾਦਾਂ ਬਵਲ, ਕਿਹੜਾ ਗਰਗਦਾ ਬਾਸ਼ਦ ਵ ਗਰ ਸੁਲਤਾਨ ਬਵਲ, ਭਾਵੇਂ ਆਮ ਮਨੁੱਖ ਹੈ, ਭਾਵੇਂ ਬਾਦਸ਼ਾਹ ਹੈ, ਅਗਰ ਖੁਦਾ ਨੂੰ ਯਾਦ ਨਹੀਂ ਕਰਦਾ ਨਾਦਾਨ ਹੈ, ਮਹਾਂਮੂਰਖ ਹੈ। ਸਤਿਗੁਰ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਮੈਂ ਗਾਫਲ ਹਾਂ। ਗਾਫਲ ਕਹਿੰਦੇ ਨੇ ਭੁੱਲਿਆ ਹੋਇਆ, ਜਿਹਨੇ ਖੁਦਾ ਨੂੰ ਭੁਲਾ ਦਿੱਤਾ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ, ਇਹ ਖੁਦਾ ਤੈਨੂੰ ਦੇਖ ਸਕਾਂ, ਨਜ਼ਰਾਂ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਬੇਨਜ਼ਰ ਅੱਖਾਂ ਤੋਂ ਬਿਨਾਂ। ਗੁਰੂ ਨਾਨਕ ਦੀ ਬੇਨਿਮਰਤਾ ਇੰਤਿਹਾ ਨੂੰ ਛੁੰਦੀ ਹੈ, ਇੰਤਿਹਾ ਨੂੰ ਛੁੰਦੀ ਹੈ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਪਤਾ ਬੇਬਾਕ ਕਿਹਨੂੰ ਕਹਿੰਦੇ ਨੇ? ਮੂੰਹ ਫੱਟ, ਜੋ ਆਇਆ ਮੂੰਹ 'ਚ ਕਹਿ ਦਿੱਤਾ, ਰੰਚਕ ਮਾਤਰ ਵੀ ਸੋਚਿਆ ਨਹੀਂ ਵੀ ਇਹ ਗੱਲ ਕਹਿਣੀ ਹੈ ਕਿ ਨਹੀਂ। ਮੌਕਾ ਮਹਿਲ ਨਹੀਂ ਦੇਖਦਾ, ਵਾਤਾਵਰਣ ਨਹੀਂ ਦੇਖਦਾ, ਮਾਹੌਲ ਨਹੀਂ ਦੇਖਦਾ, ਕਹਿ ਦਿੰਦਾ। ਮਹਾਰਾਜ ਕਹਿੰਦੇ ਨੇ ਮੈਂ ਮੂੰਹ ਫੱਟ ਵੀ ਹਾਂ, ਜੋ ਨਹੀਂ ਕਹਿਣਾ ਚਾਹੀਦਾ ਹੈ ਉਹ ਕਹਿ ਦੇਣਾ, ਅਤੇ ਜੋ ਕਹਿਣਾ ਚਾਹੀਦਾ ਹੈ ਉਹ ਕਹਿਣ ਦੀ ਜਾਚ ਕੋਈ ਨਹੀਂ ਨਹੀਂ ਕਹਿੰਦਾ। ਹਾਫਿਜ਼ ਕਹਿੰਦੇ ਨੇ ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸ ਤਨ, ਇਹ ਸਿਆਣੇ ਮਨੁੱਖ ਇੱਕ ਗੱਲ ਸੁਣ ਲਏ, ਦੋ ਗੱਲਾਂ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ ਨੇ, ਮੂਰਖ ਦੀਆਂ ਨਿਸ਼ਾਨੀਆਂ ਨੇ। ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸ ਤਨ, ਗੁਫਤਮ ਬਵਕਤ ਖਾਮੋਸ਼ੀ, ਬਵਕਤ ਖਾਮੋਸ਼ੀ ਗੁਫਤਨ। ਦੋ ਚੀਜ਼ਾਂ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ ਨੇ, ਮੂਰਖ ਦੀਆਂ ਨਿਸ਼ਾਨੀਆਂ ਨੇ। ਕਿਹੜੀਆਂ? ਬੋਲਣ ਦੇ ਵਕਤ ਚੁੱਪ ਕਰ ਜਾਣਾ ਅਤੇ ਚੁੱਪ ਰਹਿਣ ਦੇ ਵਕਤ ਬੋਲ ਪੈਣਾ, ਇਹ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ। ਬੇਬਾਕ, ਜਿੱਥੇ ਨਹੀਂ ਵੀ ਬੋਲਣਾ ਚਾਹੀਦਾ ਬੋਲੀ ਜਾਣਾ, ਜੋ ਨਹੀਂ ਵੀ ਕਹਿਣਾ ਚਾਹੀਦਾ ਕਹੀ ਜਾਂਦੇ ਹਾਂ, ਬੇਬਾਕ। ਇੱਕ ਪੰਕਤੀ ਦੇ ਵਿੱਚ ਆਪਣਾ ਸਰੂਪ ਪ੍ਰਭੂ ਦੇ ਅੱਗੋਂ ਗੁਰੂ ਨਾਨਕ ਇੰਜ ਪੇਸ਼ ਕਰਦੇ ਨੇ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਹੇ ਪ੍ਰਭੂ ਮੈਂ ਤੇਰੇ ਦੀਦਾਰ ਨਹੀਂ ਮੰਗਦਾ ਕਿਉਂਕਿ ਬੇਨਜ਼ਰ ਹਾਂ, ਵੇਖ ਨਹੀਂ ਸਕਦਾ, ਤੇਰੇ ਗੁਣਾਂ ਦੀ ਮੈਨੂੰ ਸਮਝ ਨਹੀਂ, ਗਾਫਲ ਹਾਂ। ਪਰ ਇੱਕ ਰਹਿਮਤ ਤੇ ਕਰ ਦੇ, ਇੱਕ ਬਖਸ਼ਿਸ਼ ਤੇ ਕਰ ਦੇ, ਕਿਸੇ ਦੀ ਮੰਗ ਹੈ ਹੋਰ ਨਹੀਂ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ, ਜੋ ਤੇਰੇ ਚਾਕਰ ਨੇ, ਜੋ ਤੇਰੇ ਮਾਰਗ 'ਤੇ ਚੱਲਦੇ ਨੇ, ਉਹਨਾਂ ਰਸਤਿਆਂ ਦੀ ਖਾਕ ਮੈਨੂੰ ਬਣਾ ਦੇ ਤਾਂ ਕਿ ਉਹਨਾਂ ਦੀ ਕਦਮ ਬੋਸੀ ਨਸੀਬ ਹੋ ਜਾਏ, ਉਹਨਾਂ ਦੇ ਚਰਨਾਂ ਨਾਲ ਮੈਂ ਲੱਗ ਜਾਵਾਂ। ਪਰ ਇੰਨਾ ਹੀ ਕਾਫੀ ਹੈ, ਇਤਨਾ ਹੀ ਕਾਫੀ ਹੈ। ਹੁਣ ਸੁਣ ਲਓ, ਇਸ ਸੰਬੰਧ ਵਿੱਚ ਆਨੰਦ ਲਾਲ ਨੂੰ ਵੀ ਜ਼ਿਆਦਾ ਸਮਾਂ ਨਾ ਲਈਏ, ਇਸ ਛੰਦ ਵਿੱਚ ਵੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਆਨੰਦ ਲਾਲ 'ਤੇ। ਆਨੰਦ ਲਾਲ, ਅੱਜ ਤੈਨੂੰ ਕੁਛ ਦੇਣਾ ਹੈ, ਦੇਣਾ, ਮੰਗ, ਛੇਤੀ ਮੰਗ, ਜਲਦੀ ਮੰਗ। ਐਸਾ ਨਾ ਹੋਵੇ ਤੇਰੀ ਮੰਗ ਵੱਡੀ ਹੋਵੇ ਅਸੀਂ ਛੋਟਾ ਦੇਈਏ, ਅਤੇ ਐਸਾ ਨਾ ਹੋਵੇ ਤੇਰੀ ਮੰਗ ਕੁਛ ਹੋਰ ਹੋਵੇ ਅਤੇ ਅਸੀਂ ਕੁਛ ਹੋਰ ਦੇਈਏ। ਛੇਤੀ ਮੰਗ, ਜਲਦੀ ਮੰਗ, ਤੈਨੂੰ ਦੇ ਕੇ ਸਾਨੂੰ ਖੁਸ਼ੀ ਹੋਵੇਗੀ। ਭਾਈ ਸਾਹਿਬ ਕਹਿੰਦੇ ਨੇ, ਹੱਦ ਹੋ ਗਈ ਇਸ ਦਰ 'ਤੇ ਜਦ ਮੈਂ ਆਇਆ ਸੀ, ਸੈਂਕੜੇ ਮੰਗਾਂ ਨਾਲ ਭਰਿਆ ਹੋਇਆ ਸੀ, ਕਦੀ ਆਪਨੇ ਆਖਿਆ ਹੀ ਨਹੀਂ ਮੰਗ ਲਓ ਮੰਗ ਲਓ। ਇੱਥੇ ਰਹਿੰਦਿਆਂ ਰਹਿੰਦਿਆਂ ਹਿਰਦੇ 'ਚੋਂ ਸਾਰੀਆਂ ਮੰਗਾਂ ਨਿਕਲ ਗਈਆਂ ਨੇ, ਅੱਜ ਤੁਸੀਂ ਕਹਿੰਦੇ ਹੋ ਮੰਗ ਲਓ ਮੰਗ ਲਓ। ਹੁਣ ਤਾਂ ਕੋਈ ਮੰਗ ਨਹੀਂ ਰਹੀ, ਹਿਰਦਾ ਅਮੰਗ ਹੋ ਜਾਂਦਾ ਹੈ, ਮੰਗ ਸਾਰੀ ਮਰ ਜਾਂਦੀ ਹੈ। ਬੰਦਗੀ ਕਰਦੇ ਹਾਂ, ਮੰਗ ਨਹੀਂ ਰਹਿੰਦੀ। ਜਿੰਨੇ ਚਿਰ ਤੱਕ ਮੰਗ ਹੈ ਤਾਂ ਉਹ ਮਨੁੱਖ ਆਪਣੀ ਮੰਗ ਨਾਲ ਹੀ ਜੁੜਿਆ, ਜੇ ਗੁਰੂ ਅਤੇ ਪ੍ਰਭੂ ਨਾਲ ਨਹੀਂ। ਆਨੰਦ ਲਾਲ ਦਾ ਇਹ ਕਹਿਣਾ ਦੱਸਦਾ ਹੈ ਇਹ ਜੁੜ ਗਏ ਨੇ ਪਾਤਸ਼ਾਹ। ਹੁਣ ਤਾਂ ਕੋਈ ਮੰਗ ਹੀ ਨਹੀਂ ਰਹਿ ਗਈ, ਪਰ ਸਤਿਗੁਰੂ ਕਹਿੰਦੇ ਨੇ ਫਿਰ ਚਲੋ ਸਾਡੀ ਖੁਸ਼ੀ ਲਈ ਕੁਝ ਮੰਗ ਲਏ, ਕਿਉਂਕਿ ਅਸੀਂ ਖੁਸ਼ ਹੋ ਜਾਵਾਂਗੇ, ਪ੍ਰਸੰਨ ਹੋ ਜਾਵਾਂਗੇ। ਸਾਡੀ ਪ੍ਰਸੰਨਤਾ ਇਸੇ ਗੱਲ 'ਚ ਹੈ, ਤੂੰ ਕੁਛ ਮੰਗ ਲੈ। ਅਤੇ ਆਨੰਦ ਲਾਲ ਕਹਿੰਦੇ, ਅੱਛਾ ਪਾਤਸ਼ਾਹ, ਮੈਂ ਆਪਣਾ ਹਿਰਦਾ ਟਟੋਲਦਾ, ਦੇਖਦਾ ਆਪਣੇ ਮਨ ਨੂੰ ਕੋਈ ਸ਼ਾਇਦ ਮੰਗ ਕਿਸੇ ਕੋਣੇ 'ਚ ਪਈ ਹੋਵੇ। ਅਤੇ ਜੋ ਕੁਝ ਭਾਈ ਸਾਹਿਬ ਮੰਗਦੇ ਨੇ ਇਹ ਸੁਣ ਲਓ। ਸ਼ਬਦ ਕੁਰਬਾਨ ਹੈ ਕੇ ਰਾਹੇ ਸੰਗਤ, ਦਿਲੇ ਗੋਇਆ ਹਮੇ ਬਸ ਆਰਜ਼ੂ ਕਰੋ। ਆਰਜ਼ੂ ਇੱਕ ਰਹਿੰਦੀ ਹੈ ਮੇਰੇ ਪਾਤਸ਼ਾਹ ਮੇਰੇ ਅੰਦਰ, ਹੋਰ ਨਹੀਂ ਹੈ। ਸਭ ਮਿਟ ਗਈਆਂ, ਸਭ ਪੂਰੀਆਂ ਹੋ ਗਈਆਂ, ਸਭ ਖਤਮ ਹੋ ਗਈਆਂ। ਇੱਕ ਆਰਜ਼ੂ ਹੈ, ਸ਼ਬਦ ਕੁਰਬਾਨ ਹੈ ਕੇ ਰਾਹੇ ਸੰਗਤ, ਦਿਲੇ ਗੋਇਆ ਹਮੇ ਬਸ ਆਰਜ਼ੂ ਕਰੋ। ਜਿਨ੍ਹਾਂ ਜਿਨ੍ਹਾਂ ਗਲੀਆਂ 'ਚੋਂ ਰਸਤਿਆਂ 'ਚੋਂ ਲੰਘ ਕੇ ਸੰਗਤ ਤੁਹਾਡੇ ਕਦਮਾਂ ਤੱਕ ਪਹੁੰਚੀ ਹੈ, ਇਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ ਦੇ, ਇਹਨਾਂ ਕਦਮਾਂ ਦੀ ਧੂੜ ਮੈਨੂੰ ਬਣਾ ਦੇ। ਹੋਰ ਕੋਈ ਮੰਗ ਨਹੀਂ, ਹੋਰ ਕੋਈ ਚਾਹਤ ਨਹੀਂ। ਇਸ ਧੂੜੀ ਦੀ ਮਹਿਮਾ ਜਿਸ ਢੰਗ ਨਾਲ ਗੁਰਬਾਣੀ ਨੇ ਗਾਇਨ ਕੀਤੀ ਹੈ, ਗੁਰੂ ਨਾਨਕ ਨੇ, ਗੁਰੂ ਅਰਜਨ ਦੇਵ ਜੀ ਨੇ, ਭਾਈ ਗੁਰਦਾਸ ਜੀ ਨੇ, ਭਾਈ ਆਨੰਦ ਲਾਲ ਨੇ, ਕਿਸੇ ਵਕਤ ਫਿਰ ਇਸ ਤਰ੍ਹਾਂ ਦੇ ਪ੍ਰਕਰਨ ਦੇ ਚਾਪ ਜੀ ਦੇ ਸਾਹਮਣੇ ਰੱਖਾਂਗੇ। ਤੋ ਸਾਹਿਬ ਕਹਿੰਦੇ ਨੇ, ਸੰਤਾਂ ਦੀ ਧੂੜੀ ਦੇ ਇਸ਼ਨਾਨ ਕਰਦਿਆਂ ਸਾਰੇ ਪਾਪ ਲੈ ਗਏ, ਸਾਰੇ ਕਲੇਸ਼ ਮਿਟ ਗਏ, ਸਾਰੇ ਦੁੱਖ ਸੰਤਾਪ ਚਲੇ ਗਏ। ਹਾਂਜੀ, ਇਸ ਤਰ੍ਹਾਂ ਦੇ ਜੋ ਹਰੀ ਦੇ ਚਰਨਾਂ ਤੱਕ ਪਹੁੰਚੇ ਹੋਏ ਨੇ, ਉਹਨਾਂ ਦੀ ਧੂੜੀ ਦਾ ਇਸ਼ਨਾਨ ਜਨਮ ਮਰਨ ਤੋਂ ਰਹਿਤ ਕਰ ਦਿੰਦਾ, ਫਿਰ ਮਨੁੱਖ ਜੂਨਾਂ ਦੇ 'ਚ ਨਹੀਂ ਪੈਂਦਾ। ਜੋ ਕੁਛ ਮਨ ਨੂੰ ਚਾਹੀਦਾ ਸਾਰੇ ਫਲਾਂ ਦੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ, ਔਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਜੇ ਕਿਧਰੇ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਗੁਣਾਂ ਨਾਲ ਜੁੜ ਜਾਏ। ਹਾਂਜੀ, ਉਹ ਜੋ ਗੁਣਾਂ ਦਾ ਖਜ਼ਾਨਾ ਹੈ ਪਰਿਪੂਰਨ ਪਰਮਾਤਮਾ, ਅਥਾਹ ਗੁਣਾਂ ਦਾ ਜੋ ਖਜ਼ਾਨਾ ਹੈ, ਉਹਦੇ ਗੁਣਾਂ ਨੂੰ ਜੋ ਹੈ ਗਾਇਨ ਕਰੀਏ, ਫਿਰ ਦੁੱਖ ਅਤੇ ਸੰਤਾਪ ਨਹੀਂ ਪਾਉਂਦੇ। ਭਾਵ ਮਨੁੱਖ ਦੁੱਖਾਂ ਤੋਂ ਬਚ ਜਾਂਦਾ, ਸੰਤਾਪਾਂ ਤੋਂ ਬਚ ਜਾਂਦਾ, ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਗੁਣਵਾਨ ਹੋ ਜਾਂਦਾ। ਐਸਾ ਨਹੀਂ ਹੈ ਕਿ ਪਰਮਾਤਮਾ ਨੂੰ ਲੋੜ ਹੈ ਅਸੀਂ ਉਸਦੇ ਗੁਣ ਗਾਈਏ, ਉਹਨੂੰ ਲੋੜ ਨਹੀਂ ਹੈ। ਜਿਹੜਾ ਉਹਦੇ ਗੁਣ ਗਾਉਂਦਾ ਗੁਣਵਾਨ ਹੋ ਹੀ ਜਾਂਦਾ। ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ, ਆਪਣੇ ਗੁਣਾਂ ਨੂੰ ਵਧਾਉਣਾ, ਆਪਣੇ ਆਪ ਨੂੰ ਗੁਣਵਾਨ ਬਣਾਉਣਾ, ਇਸੇ ਵਾਸਤੇ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੇਨ, ਕਾਨਿਕ ਹਰ ਭਜ ਮਨਾ ਜੇ ਬਿਦ ਜਲ ਕੋ ਮੇਨ। ਜਿਵੇਂ ਤੜਪਦੀ ਏ ਮੱਛੀ ਪਾਣੀ ਲਈ, ਇਸ ਤਰ੍ਹਾਂ ਤੜਪੇ ਹਿਰਦੇ ਨਾਲ ਤੂੰ ਪ੍ਰਭੂ ਦੇ ਗੁਣ ਗਾਇਨ ਕਰ, ਇਹ ਸਾਰੇ ਗੁਣਾਂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ। ਉਹ ਗੁਣਾਂ ਦਾ ਖਜ਼ਾਨਾ ਹੈ, ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਸਾਰੇ ਦੁੱਖ ਕਲੇਸ਼ ਅਤੇ ਪਾਪਾਂ ਤੋਂ ਬਚ ਜਾਂਦਾ ਹੈ, ਉਹਦੇ ਸਾਰੇ ਦੁੱਖ ਮਿਟ ਜਾਂਦੇ ਨੇ। ਹਾਂਜੀ, ਨਾਨਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਜਿਸ ਦਾ ਉਹ ਪਰਿਪੂਰਨ ਪਰਮਾਤਮਾ ਰਾਖਾ ਬਣ ਜਾਂਦਾ ਹੈ, ਰਖਵਾਲਾ ਬਣ ਜਾਂਦਾ ਹੈ, ਜਿਸ ਦਾ ਗੁਰੂ ਸਹਾਇਕ ਹੋ ਜਾਂਦਾ ਹੈ, ਉਹ ਸਮਰੱਥ ਪਰਿਪੂਰਨ ਪਰਮਾਤਮਾ ਜਿਸ ਦਾ ਪ੍ਰਤਾਪ ਚਾਰੋਂ ਪਾਸੇ ਫੈਲਿਆ ਹੋਇਆ, ਉਸ ਨੂੰ ਬੋਧ ਹੋ ਜਾਂਦਾ, ਉਸ ਨੂੰ ਸਮਝ ਮਿਲ ਜਾਂਦੀ ਹੈ। ਸ਼ਬਦ ਖਾ ਜਾਂਦਾ ਹੈ, ਉਹ ਜੋ ਹਰੀ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ ਹੈ ਪਰਿਪੂਰਨ ਪਰਮਾਤਮਾ, ਸੰਤ ਜਨ ਜਦ ਗਾਉਂਦੇ ਨੇ ਰਸ ਨਾਲ ਉਹਨਾਂ ਦਾ ਹਿਰਦਾ ਭਰ ਜਾਂਦਾ ਹੈ, ਕਿਉਂਕਿ ਇੱਕ ਇੱਕ ਗੁਣ ਵਿੱਚ ਮਹਾਰਸ ਹੈ, ਮਹਾ ਆਨੰਦ ਹੈ। ਜੋ ਸੰਤਾਂ ਦੀ ਸੇਵਾ ਲੱਗੇ ਨੇ, ਗੁਰੂ ਦੀ ਚਰਨੇ ਜੋ ਹੈ ਜੁੜੇ ਨੇ, ਉਹਨਾਂ ਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮ ਪਦ ਹੈ ਮੋਕਸ਼, ਉਹਨਾਂ ਨੂੰ ਮੋਕਸ਼ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਜੋ ਹੈ ਪੂਰਨ ਕਿਰਪਾ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਨੂੰ ਇਸ ਮੋਕਸ਼ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਆਉਣੇ ਜਾਵਣੇ ਉਹਨਾਂ ਦੇ ਮਿਟ ਜਾਂਦੇ ਨੇ, ਦੁੱਖ ਸੰਤਾਪ ਮਿਟ ਜਾਂਦੇ ਨੇ। ਐਸੇ ਮਨੁੱਖ ਦਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ ਹੈ, ਉਹਦੇ ਸਾਰੇ ਭੈ ਮਿਟ ਜਾਂਦੇ ਨੇ। ਮੂਲ ਭੈ ਜੋ ਮੌਤ ਦਾ ਹੈ, ਇਹ ਭੈ ਉਸਦਾ ਮਿਟ ਜਾਂਦਾ ਹੈ। ਜਗਤ 'ਤੇ ਆਇਆ ਉਸਦਾ ਸਫਲ ਹੋ ਜਾਂਦਾ ਹੈ, ਜੀਵਨ ਦੀ ਲਾਲਸਾ ਅਤੇ ਮਰਨ ਦੇ ਭੈ ਤੋਂ ਉੱਚਾ ਉੱਠ ਜਾਂਦਾ ਹੈ। ਹਾਂਜੀ, ਜਿਸ ਦਾ ਬਣਾਇਆ ਹੋਇਆ ਸੀ ਮੈਂ, ਜਿਸ ਦਾ ਭੇਜਿਆ ਹੋਇਆ ਸੀ ਮੈਂ, ਗੁਰੂ ਨੇ ਜੋ ਹੈ ਉਸੇ ਨਾਲ ਜੋੜ ਦਿੱਤਾ ਹੈ, ਔਰ ਸਾਰੇ ਦੁੱਖ ਕਲੇਸ਼ ਜਨਮਾਂ ਦਾ ਭਰਮਣਾ ਮਿਟਾ ਦਿੱਤਾ ਹੈ। ਹਾਂਜੀ, ਜਿਨ੍ਹਾਂ ਨੂੰ ਸਤਿਗੁਰ ਤੋਂ ਇਸ ਤਰ੍ਹਾਂ ਦੀ ਸੂਝ ਸਮਝ ਦੀ ਸੁਖਮਈ ਦਾਤ ਪ੍ਰਾਪਤ ਹੋਈ ਹੈ, ਉਹ ਮਾਇਆ ਤੋਂ ਰਹਿਤ ਨਿਰੰਜਨ ਜੋ ਪਰਿਪੂਰਨ ਪਰਮਾਤਮਾ ਹੈ, ਉਸ ਦਾ ਜਸ ਗਾਇਨ ਕਰਕੇ ਨਿਰਲੇਪ ਹੋ ਜਾਂਦੇ ਨੇ, ਨਿਰੰਜਨ ਹੋ ਜਾਂਦੇ ਨੇ। ਗਾਓ ਮੰਗਲੋ, ਮੰਗਲੋ ਕਹਿੰਦੇ ਨੇ ਮੰਗਲ ਜਸ ਗਾਇਨ ਕਰਨਾ, ਸਿਫਤੋ ਸਲਾਹ ਗਾਇਨ ਕਰਨੀ, ਵਡਿਆਈ ਜੋ ਹੈ ਗਾਇਨ ਕਰਨੀ। ਉਸ ਪਰਿਪੂਰਨ ਪਰਮਾਤਮਾ ਦਾ ਮੰਗਲ ਗਾਇਨ ਕਰੋ ਜਿਹਦੀ ਮਹਿਮਾ ਅਪਾਰ ਹੈ, ਜੋ ਵਿਆਪਕ ਹੈ ਅਤੇ ਸਾਰੇ ਗੁਣਾਂ ਦਾ ਮਾਲਕ ਹੈ। ਹਾਂਜੀ, ਉਸ ਪਰਿਪੂਰਨ ਪਰਮਾਤਮਾ ਦੇ ਰੰਗ ਵਿੱਚ ਲੀਨ ਹੋ ਜਾਓ, ਮਸਤ ਹੋ ਜਾਓ। ਜੋ ਨਾ ਜੰਮਦਾ ਹੈ ਨਾ ਮਰਦਾ ਹੈ, ਉਸ ਦਾ ਜਸ ਗਾਇਨ ਕੀਤਾ ਹੋਇਆ ਹੀ ਜਨਮ ਮਰਨ ਤੋਂ ਰਹਿਤ ਕਰਦਾ ਹੈ। ਹਾਂਜੀ, ਨਾਮ ਜਪਦਿਆਂ ਜਪਦਿਆਂ ਉਸ ਅਵਿਨਾਸ਼ੀ ਜੋ ਨਾਸ਼ ਤੋਂ ਰਹਿਤ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੀ ਪ੍ਰਾਪਤੀ ਦੇ ਨਾਲ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਹਾਂਜੀ, ਜਿਨ੍ਹਾਂ ਦਾ ਮਨ ਗੁਰੂ ਦੇ ਚਿੱਤ ਦੇ ਨਾਲ ਜੋ ਹੈ ਜੁੜ ਜਾਂਦਾ ਹੈ, ਉਹਨਾਂ ਨੂੰ ਸੁੱਖ ਦੇ ਅਸਥਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਸੁੱਖ ਦਾ ਅਸਥਾਨ ਪ੍ਰਭੂ ਦਾ ਘਰ ਹੈ, ਪ੍ਰਭੂ ਦਾ ਘਰ ਪ੍ਰਭੂ ਦਾ ਨਾਮ ਹੈ। ਇਸ ਤਰ੍ਹਾਂ ਦੇ ਨਿਜ ਸਰੂਪ ਦੀ, ਨਿਜ ਆਸਣ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ, ਅਤੇ ਜਗਤ 'ਤੇ ਆਇਆ ਸਫਲ ਹੋ ਜਾਂਦਾ। ऐसा जो परी पूर्ण परमात्मा है, घड़ घड़ व्यापक है, पूर्ण है, नाश तो रहत है, उसे दा चिंतन कर, उसे नु याद कर, ओही इना गुणा दा मालक है, ओही नाश तो रहत है और ओही जन्म मरण तो बचाण वाला है। जो गुरु दे चरणा दे च अपना चित जोड़दा है, उहदे सारे कारज संपूर्ण हो जांदे ने, पूर्ण हो जांदे ने। आप जी दा समा ज्यादा ना लवां, अर्थां विच समा ज्यादा लगे, क्योंकि एक पूरे अंग दा ही वाक सी करीबन करीबन। कोशिश ते मैं कीती, समय सिर समाप्ति हुई है, तुहानू देरी जो है हो जांदी अक्सर, इस वास्ते मैं समा देखदा रहा। मूल भाव इस देश एक दफा मैं रिपीट कर दिया, परिवारिक संबंध, समाजिक संबंध, इन्हां नूं परमात्मा दा संबंध बनाना है। जब कोई मनुख प्रभु नाल जुड़ जाता है, उन्हूं परिवार दे च निरंकार दिखाई देता है। मात पिता सुत बंधप भाई, नानक होआ अपार ब्रह्म सहाई। फिर ये सारे रिश्ते परमात्मा दे च निरूपण किए जा सकते हैं। परमात्मा पिता है, परमात्मा मां है, परमात्मा साड़ी बां बन जाता है, भरा है, परमात्मा मालिक है, परमात्मा सहायक है, परमात्मा गुरु है। तमाम समाजिक ते रूहानी रिश्ते असी उस परिपूर्ण परमात्मा विच निरूपण कर सकते हैं। एक दफा किसी का संबंध उस परमात्मा नाल जुड़ जाए, वो कदी यतीम नहीं आता, कदी बेआसरा नहीं आता। मां का आसरा सदा बनया रहेगा, पिता का आसरा सदा बनया रहेगा। तू मेरा पिता, तू है मेरा माता, तू मेरा बंधप, तू मेरा भ्राता, तू मेरा राखा, सबने थाई तांबो के आ काड़ा जियो। जिहड़ा एक दफा उस प्रभु नाल जुड़ जाता है, बहुत वड्डे परिवार वाला हो जाता है। और ऐसा परिवार वाला जिस परिवार का कदी भी योग होंदा ही नहीं, विछोड़ा होंदा ही नहीं। सतगुर इस तरह की सौगात सारयां दी झोली विच पावे। इत्थे ही समाप्ति, भुल चुक दी क्षमा, फतेह प्रवान करने। वाहिगुरु जी का खालसा।